ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਰਲੇਖ ਹੈ, ਨਾਨਕ ਸੱਚਾ ਏਕ ਹੈ, ਦੋਹਾਂ ਵਿੱਚ ਹੈ ਸੰਸਾਰ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਸ ਕਾਇਨਾਤ ਦੀ ਰਚਨਾ ਕੀਤੀ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਇਸ ਕਾਇਨਾਤ ਦੀ ਰਚਨਾ ਕੀਤੀ ਅਤੇ ਇਸ ਨੂੰ ਚਲਾਉਣ ਲਈ ਆਪਣਾ ਹੁਕਮ ਜਾਰੀ ਕਰ ਦਿੱਤਾ। ਇਸ ਕਾਇਨਾਤ ਵਿੱਚ ਸਮੁੱਚੇ ਤੌਰ 'ਤੇ ਦੋ ਸ਼੍ਰੇਣੀਆਂ ਦੇ ਜੀਵ ਹਨ। ਇੱਕ 84 ਲੱਖ ਜੂਨਾਂ ਜੋ ਨਿਰੋਲ ਅਕਾਲ ਪੁਰਖ ਦੇ ਹੁਕਮ ਵਿੱਚ ਕਰਮ ਕਰਦੀਆਂ ਅਤੇ ਭਾਣੇ ਅੰਦਰ ਜੀਵਨ ਬਤੀਤ ਕਰਦੀਆਂ ਹਨ। ਦੂਸਰਾ ਇਨਸਾਨੀ ਜੂਨ, ਇਨਸਾਨ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਅਤੇ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਉਹ ਸੋਚਦੇ ਹਨ, ਵਿਉਂਤਾਂ ਕਰਦੇ ਹਨ, ਕਿਰਤ ਵਿਰਤ ਕਰਦੇ ਹਨ, ਜੀਂਦੇ ਹਨ, ਥੀਂਦੇ ਹਨ ਅਤੇ ਮਰ ਜਾਂਦੇ ਹਨ। ਇਸ ਤਰ੍ਹਾਂ ਇਨਸਾਨੀ ਜੂਨ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਆਪਣੇ ਲਈ ਅਤੇ ਆਪਣਿਆਂ ਲਈ ਮਾਇਆ ਦੇ ਪ੍ਰਾਇਣ ਹੋ ਕੇ, ਯਾਨੀ ਦੂਜੇ ਭਾਓ ਵਿੱਚ ਕਰਮ ਕਰਦੀ ਹੈ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਉਸਨੂੰ ਅਵਸ਼ ਭੋਗਣਾ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦਾ ਇਹ ਅਟਲ ਅਸੂਲ ਕੇਵਲ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਲਾਗੂ ਹੁੰਦਾ ਹੈ। ਇਸ ਤੋਂ ਉੱਪਰ ਆਤਮਿਕ ਮੰਡਲ ਤੱਕ ਇਸ ਦੀ ਪਹੁੰਚ ਨਹੀਂ। ਮਾਇਆ ਦੇ ਭਰਮ ਭੁਲਾਵੇ ਅਥਵਾ ਦੂਜੇ ਭਾਉ ਵਿੱਚ ਖੱਚਤ ਹੋਣ ਤੋਂ ਬਚਾਉਣ ਲਈ, ਮਾਇਆ ਦੇ ਭਰਮ ਭੁਲਾਵੇ ਅਥਵਾ ਦੂਜੇ ਭਾਉ ਵਿੱਚ ਖੱਚਤ ਹੋਣ ਤੋਂ ਬਚਾਉਣ ਲਈ ਅਕਾਲ ਪੁਰਖ ਦੀ ਨਿੱਘੀ ਅਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ ਦੁਨੀਆਂ 'ਤੇ ਆਏ ਅਤੇ ਜੋ ਉਹਨਾਂ ਨੂੰ ਧੁਰੋਂ ਹੁਕਮ ਹੋਇਆ ਮਿਲਿਆ ਉਹਦਾ ਉਪਦੇਸ਼ ਦੇ ਕੇ ਚਲੇ ਗਏ। ਪਰ ਗੁਰੂ ਨਾਨਕ ਸਾਹਿਬ ਆ ਕੇ ਸਾਨੂੰ ਉਪਦੇਸ਼ ਦੇ ਕੇ ਚਲੇ ਨਹੀਂ ਗਏ, ਸਗੋਂ ਆਪਣਾ ਸਰੂਪ, ਆਪਣਾ ਹਿਰਦਾ, ਆਪਣੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਤੁਰਕੀ ਬਾਣੀ ਵਿੱਚ ਭਰ ਗਏ, ਜੋ ਰਹਿੰਦੀ ਦੁਨੀਆ ਤੱਕ ਸਾਡੀ ਰਹਿਨੁਮਾਈ ਕਰਦੀ ਰਹੇਗੀ। ਗੁਰੂ ਸਾਹਿਬ ਨੂੰ ਪਤਾ ਸੀ ਕਿ ਸਾਰੇ ਇਨਸਾਨ ਤਿਆਗੇ ਨਹੀਂ ਹੋ ਸਕਦੇ, ਇਸ ਲਈ ਹੱਠੀਆਂ, ਜਪੀਆਂ, ਤਪੀਆਂ, ਤਿਆਗੀਆਂ ਦਾ ਰਸਤਾ ਸਾਰੇ ਇਨਸਾਨਾਂ ਵਾਸਤੇ ਨਹੀਂ। ਗ੍ਰਸਤੀਆਂ ਨੇ ਕੰਮ ਕਰਨਾ ਹੈ, ਪਰਿਵਾਰ ਪਾਲਣਾ ਹੈ ਅਤੇ ਫਿਰ ਆਪਣੇ ਅਤੇ ਆਪਣੇ ਪਰਿਵਾਰ ਦੇ ਕਲਿਆਣ ਦਾ ਪ੍ਰਬੰਧ ਵੀ ਕਰਨਾ ਹੈ। ਇਸ ਲਈ ਗੁਰਮਤ ਦਾ ਮਾਰਗ ਗ੍ਰਸਤ ਉਦਾਸ ਦਾ ਮਾਰਗ ਬਣਾ ਕੇ ਸਤਿਗੁਰਾਂ ਨੇ ਗ੍ਰਸਤੀਆਂ ਲਈ ਪਰਮਾਰਥ ਦਾ ਰਸਤਾ ਬਹੁਤ ਸੌਖਾ ਕਰ ਦਿੱਤਾ ਹੈ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ ਤਿਉਂ ਵਿੱਚੇ ਗ੍ਰਹਿ ਉਦਾਸ। ਇਸ ਦਾ ਮਤਲਬ ਇਹ ਹੈ ਕਿ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਗ੍ਰਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਸਾਡੇ ਸਾਰੇ ਕਰਮ ਸਤਿਗੁਰੂ ਦੇ ਪ੍ਰਾਇਣ ਅਥਵਾ ਗੁਰਬਾਣੀ ਦੇ ਆਦੇਸ਼ਾਂ, ਉਪਦੇਸ਼ਾਂ ਦੀ ਰੰਗਣ ਵਾਲੇ ਹੋਣੇ ਚਾਹੀਏ। ਦੂਜੇ ਲਫਜ਼ਾਂ ਵਿੱਚ, ਮਾਇਆ ਦੇ ਦੂਜੇ ਭਾਉ ਰੂਪੀ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿ ਕੇ, ਡਿਟੈਚਡ ਰਹਿ ਕੇ ਆਪਣਾ ਜੀਵਨ ਸਤਿਗੁਰੂ ਦੇ ਪ੍ਰਾਇਣ ਬਤੀਤ ਕਰਨਾ ਹੈ। ਪਰ ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦੀ ਦਲਦਲ ਵਿੱਚ ਇਤਨੇ ਖੁੱਭੇ ਹੋਏ ਹਾਂ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਇਸ ਗੱਲ ਨੂੰ ਸਮਝਾਉਣ ਲਈ ਇੱਕ ਉਦਾਹਰਣ ਦਿੱਤੀ ਜਾ ਸਕਦੀ ਹੈ। ਕਈ ਸਾਲ ਹੋਏ ਅਸੀਂ ਕਿਸੇ ਦੇ ਘਰ ਮਿਲਣ ਲਈ ਗਏ। ਉਹਨਾਂ ਦੇ ਦੋ ਜਵਾਨ ਬੱਚੇ ਮੇਰੇ ਮੰਜੇ ਦੇ ਦੋਹੀਂ ਪਾਸੇ ਬੈਠ ਨਾਸ਼ਤਾ ਕਰ ਰਹੇ ਸੀ ਅਤੇ ਉਹਨਾਂ ਦੇ ਮਾਂ ਬਾਪ ਸਾਡੇ ਸਾਹਮਣੇ ਵਾਲੇ ਮੰਜੇ 'ਤੇ ਬੈਠੇ ਸਨ। ਮਹਾਂਪੁਰਖ ਦੱਸ ਰਹੇ, ਮੈਂ ਬੱਚਿਆਂ ਦੀ ਮਾਂ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਉਹ ਆਪਣੇ ਬੱਚਿਆਂ ਨਾਲ ਪਿਆਰ ਕਰਦੀ ਹੈ, ਕੀ ਉਸੇ ਤਰ੍ਹਾਂ ਉਹ ਗੁਆਂਢੀਆਂ ਦੇ ਬੱਚਿਆਂ ਨਾਲ ਵੀ ਪਿਆਰ ਕਰ ਸਕਦੀ ਹੈ? ਉਸਨੇ ਝੱਟ ਜਵਾਬ ਦਿੱਤਾ ਕਿ ਬਿਲਕੁਲ ਨਹੀਂ, ਕਿਉਂਕਿ ਜੋ ਮਾਂ ਪਿਆਰ ਉਸਦੇ ਮਨ ਵਿੱਚ ਆਪਣੇ ਬੱਚਿਆਂ ਲਈ ਹੈ ਉਹ ਕਦਾਚਿਤ ਪਰਾਇਆਂ ਬੱਚਿਆਂ ਨਾਲ ਨਹੀਂ ਹੋ ਸਕਦਾ। ਇਸ ਤਰ੍ਹਾਂ ਭਾਵੇਂ ਉਸ ਇਸਤਰੀ ਦੇ ਮਨ ਵਿੱਚ ਬੱਚਿਆਂ ਲਈ ਇਹ ਮਾਂ ਪਿਆਰ ਇਲਾਹੀ ਹੁਕਮ ਅੰਦਰ ਹੀ ਪਰਵਿਰਤ ਸੀ, ਪਰ ਫਿਰ ਵੀ ਇਹ ਪਿਆਰ ਮੋਹ ਬਣ ਕੇ ਰਹਿ ਗਿਆ। ਇਹ ਮੋਹ ਮਾਇਕੀ ਔਗੁਣ ਹੈ ਜਿਸ ਉੱਤੇ ਹਉਮੈ ਮੈਂ ਮੇਰੀ ਅਥਵਾ ਦੂਜੇ ਭਾਉ ਦੀ ਰੰਗਣ ਚੜ੍ਹੀ ਹੋਈ ਹੈ। ਇਸ ਤਰ੍ਹਾਂ ਸਾਡੀ ਸਾਰੀ ਜ਼ਿੰਦਗੀ ਹੀ ਦੂਜੇ ਭਾਉ ਵਿੱਚ ਰੰਗੀ ਹੋਈ ਹੈ। ਇਸ ਦੇ ਮੁਕਾਬਲੇ 'ਤੇ ਗੁਰਬਾਣੀ ਸਾਨੂੰ ਸਰਬੱਗ ਕਾਇਨਾਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੀ ਹੈ। ਜਿੱਥੇ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਦੂਜੇ ਭਾਉ ਤੋਂ ਉੱਪਰ ਉੱਠ ਕੇ ਸਰਬੱਗ ਕਾਇਨਾਤ ਵਿੱਚ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈਂ ਨਰ ਹਰੀ ਨੂੰ ਮਹਿਸੂਸ ਕਰੀਏ। ਅਸਲ ਵਿੱਚ ਇਹ ਸਰਬੱਗ ਪਿਆਰ, ਇਹ ਯੂਨੀਵਰਸਲ ਲਵ ਅਕਾਲ ਪੁਰਖ ਦਾ ਸ੍ਰੇਸ਼ਟ ਗੁਣ ਹੈ। ਅਤੇ ਜਦ ਸਾਡੀ ਰੂਹ ਅਕਾਲ ਪੁਰਖ ਦੇ ਪ੍ਰਾਇਣ ਹੁੰਦੀ ਹੈ ਅਤੇ ਇਸ ਉੱਤੇ ਇਲਾਹੀ ਰੰਗਤ ਚੜ੍ਹ ਜਾਂਦੀ ਹੈ ਤਾਂ ਇਹ ਸਰਬੱਗ ਪਿਆਰ ਸਾਡੇ ਮਨ ਤਨ ਵਿੱਚ ਦੀ ਸਮੁੱਚੀ ਕਾਇਨਾਤ ਲਈ ਆਪ ਮੁਹਾਰੇ ਪਰਵਿਰਤ ਹੁੰਦਾ ਹੈ, ਸਪੋਂਟੇਨੀਅਸਲੀ ਮੈਨੀਫੈਸਟ ਹੁੰਦਾ ਹੈ। ਅਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਹਾਂ ਤਾਂ ਉਸ ਕੰਪਨੀ ਦਾ ਭਲਾ ਲੋੜਦੇ ਹਾਂ ਅਤੇ ਉਸ ਦੀ ਤਰੱਕੀ ਲਈ ਪੂਰੀ ਦਿਆਨਤਦਾਰੀ ਨਾਲ ਮਿਹਨਤ ਕਰਦੇ ਹਾਂ। ਇਸ ਦੇ ਬਦਲੇ ਸਾਨੂੰ ਕੰਪਨੀ ਵੱਲੋਂ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਵੱਡ ਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ, ਬੋਂਡਿਡ ਸਲੇਵਸ ਬਣ ਕੇ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਕਰਮ ਕਰਨੇ ਹਨ ਅਤੇ ਫਿਰ ਆਤਮ ਪ੍ਰਾਇਣ ਹੋ ਕੇ ਸਤਿਗੁਰੂ ਦੀ ਯਾਦ, ਸਤਿਗੁਰੂ ਦੇ ਭਾਣੇ ਵਿੱਚ, ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਹ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਫਿਰ ਵੜਦੇ ਹਾਂ, ਅਸੀਂ ਅਕਾਲ ਪੁਰਖ ਦੇ ਵੱਡ ਖੇਲ ਤਮਾਸ਼ੇ ਰੂਪੀ ਇਲਾਹੀ ਕੰਪਨੀ ਵਿੱਚ ਸਤਿਗੁਰੂ ਦੇ ਬੈ ਖਰੀਦ ਗੋਲੇ ਬਣ ਕੇ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਕਰਮ ਕਰਨੇ ਹਨ ਅਤੇ ਫਿਰ ਆਤਮ ਪ੍ਰਾਇਣ ਹੋ ਕੇ ਸਤਿਗੁਰੂ ਦੀ ਯਾਦ, ਸਤਿਗੁਰੂ ਦੇ ਭਾਣੇ ਵਿੱਚ, ਸਤਿਗੁਰੂ ਦੇ ਸ਼ੁਕਰਾਨੇ ਵਿੱਚ ਹੁਕਮੀ ਬੰਦੇ ਬਣ ਕੇ ਉਹ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਣੀ ਹੈ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਇਤਿਹਾਸ ਵਿੱਚ ਰਾਜਾ ਜਨਕ ਅਤੇ ਹੋਰ ਅਨੇਕਾਂ ਗੁਰਮੁਖ ਗ੍ਰਸਤ ਉਦਾਸੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਮਾਇਆ ਵਿੱਚ ਰਹਿੰਦਿਆਂ ਵੀ ਹੱਸਦਿਆਂ, ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ ਇਸ ਅਨੁਸਾਰ ਆਪਣਾ ਜੀਵਨ ਸਫਲ ਕੀਤਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਹੋਂ ਸਦਕੇ ਤਿੰਨਾਂ ਗੁਰਸਿੱਖਾਂ, ਸਤਿਗੁਰ ਨੂੰ ਮਿਲ ਆਪ ਗਵਾਇਆ, ਹੋਂ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਗੁਰਮੁਖ ਸੁਖ ਫਲ ਸਾਧ ਸੰਗ, ਮਾਇਆ ਅੰਦਰ ਕਰਨ ਉਦਾਸੀ। ਜਿਉਂ ਜਲ ਅੰਦਰ ਕਵਲ ਹੈ, ਸੂਰਜ ਧਿਆਨ ਅਗਾਸ ਨਿਵਾਸੀ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਪਰ ਅਸੀਂ, ਹਾਂਜੀ, ਅਸੀਂ ਬੇਅੰਤ ਜੂਨਾਂ ਤੋਂ ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ, ਮਾਇਆ ਦੇ ਲਾਲੇ ਗੋਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਅਸੀਂ ਮਾਇਆ ਅਥਵਾ ਦੂਜੇ ਭਾਉ ਦੇ ਗੋਲੇ ਹਾਂ, ਪਰ ਇਹ ਗੱਲ ਮੰਨਣ ਨੂੰ ਅਸੀਂ ਕਦਾਚਿਤ ਤਿਆਰ ਨਹੀਂ ਹਾਂ। ਇੱਕ ਪਾਸੇ ਅਸੀਂ ਇਸ ਮੋਹਣੀ ਮਾਇਆ ਦੀ ਚਾਕਰੀ ਕਰਦੇ ਹਾਂ ਅਤੇ ਦੂਸਰੇ ਪਾਸੇ ਆਪਣੇ ਕੂੜੇ ਮਨ ਦੀ ਕੂੜੀ ਹਠਤਾਈ ਨੂੰ ਕੂੜੀ ਤਸੱਲੀ ਦੇਣ ਲਈ ਅਤੇ ਲੋਕਾਂ ਦੀ ਵਾਹ ਵਾਹ ਖੱਟਣ ਲਈ ਪਰਮਾਰਥੀ ਹੋਣ ਦਾ ਪਖੰਡ ਵੀ ਕਰ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਮਨ ਤਾਂ ਦੂਜੇ ਭਾਉ ਵਿੱਚ ਗਲਤਾਨ ਹੁੰਦਾ ਹੈ, ਪਰ ਉੱਪਰੋਂ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਕੇ ਆਪਣੀ ਓਪਰੀ ਜਿਹੀ ਸ਼ਰਧਾ ਜ਼ਾਹਰ ਕਰਕੇ ਰੱਬ ਨਾਲ ਵੀ ਠਾਠਾ ਬਾਗਾ ਕਰ ਛੱਡਦੇ ਹਾਂ। ਅਜਿਹੇ ਦੁਚਿੱਤਿਆਂ ਦਾ ਹਾਲ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਅਨੁਸਾਰ, ਦੁਬਿਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ ਵਾਲਾ ਹੁੰਦਾ ਹੈ। ਅਸਲ ਵਿੱਚ ਸਾਡੇ ਅੰਤਿਸ਼ਕਰਨ ਅਥਵਾ ਜੀਵਨ ਵਿੱਚ ਇਸ ਦੂਜੇ ਦੋਏ ਦਾ ਇਸ ਕਦਰ ਬੋਲ ਬਾਲਾ ਅਤੇ ਵਰਤ ਵਰਤਾਰਾ ਹੈ ਕਿ ਇਸ ਦੇ ਮਾਇਕੀ ਜਾਦੂ, ਇਸ ਦੀ ਕੂੜੀ ਗੁਲਾਮੀ ਅਤੇ ਮੈਂ ਮੇਰੀ ਦੀ ਪਕੜ ਵਿੱਚੋਂ ਨਿਕਲਣਾ ਅਸੰਭਵ ਹੈ, ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਇਸ ਦਾ ਅਭਿਆਸ ਕਰ ਕਰਕੇ ਅਸੀਂ ਦੂਜੇ ਭਾਉ ਦਾ ਸਰੂਪ ਇੰਬੋਡੀਮੈਂਟ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਦੂਜੇ ਭਾਉ ਵਾਲੀ ਮਾਇਆ ਹੀ ਹੈ ਅਤੇ ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹੈ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਭਰਮ ਭੁਲਾਇਆ, ਮੇਰੀ ਮੇਰੀ ਕਰਤੇ ਜਨਮ ਗਇਓ। ਦੁਬਿਧਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੁਹਤਾਜ ਪਿਆ। ਅਸਲ ਵਿੱਚ ਅਸੀਂ ਇਸ ਮਾਇਆ ਦੇ ਹੀ ਭਗਤ ਹਾਂ, ਮਾਇਆ ਦੇ ਗੁਲਾਮ ਹਾਂ, ਮਾਇਆ ਦੇ ਬੈ ਖਰੀਦ ਗੋਲੇ ਹਾਂ, ਮਾਇਆ ਦੇ ਸੇਵਕ ਹਾਂ, ਮਾਇਆ ਦਾ ਖਿਆਲ ਕਰਦੇ ਹਾਂ, ਮਾਇਆ ਦੀ ਹੀ ਚਿਤਵਨੀ ਕਰਦੇ ਹਾਂ, ਮਾਇਆ ਦਾ ਹੁਕਮ ਮੰਨਦੇ ਹਾਂ, ਮਾਇਆ ਵਿੱਚ ਜੀਂਦੇ ਹਾਂ, ਥੀਂਦੇ ਹਾਂ, ਮਾਇਆ ਵਿੱਚ ਹੀ ਜੰਮਦੇ ਹਾਂ ਅਤੇ ਮਾਇਆ ਵਿੱਚ ਹੀ ਮਰਦੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਪਰਾਇਣ ਹਾਂ ਅਤੇ ਮਾਇਆ ਹੀ ਸਾਡਾ ਜੀਵਨ ਰੂਪ ਹੈ। ਇਤਨਾ ਕੁਝ ਹੁੰਦਿਆਂ ਵੀ ਸਾਨੂੰ ਮਾਇਆ ਦੀ ਖਿੱਚ, ਮਾਇਆ ਦੀ ਗੁਲਾਮੀ, ਮਾਇਆ ਦੇ ਜਾਦੂ, ਮਾਇਆ ਦੇ ਦੁੱਖ ਕਲੇਸ਼, ਮਾਇਆ ਦੀ ਗਿਲਾਨੀ ਦਾ ਅਹਿਸਾਸ ਨਹੀਂ, ਕਿਉਂਕਿ ਕਈ ਜਨਮਾਂ ਤੋਂ ਅਸੀਂ ਇਸ ਵਿੱਚ ਗਲਤਾਨ ਹੋ ਕੇ ਜੀਵਨ ਬਤੀਤ ਕਰਦੇ ਆ ਰਹੇ ਹਾਂ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ, ਹੋ ਮੈਂ ਝਗੜਾ ਪਾਇਉਨ, ਝਗੜੇ ਜਗ ਮੋਇਆ। ਇਸ ਤਰ੍ਹਾਂ ਦੂਜੇ ਭਾਉ ਵਾਲੀ ਮਾਇਕੀ ਰੰਗਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਏ ਹੀ ਪ੍ਰਵਿਰਤ ਹੁੰਦੀ ਰਹਿੰਦੀ ਹੈ। ਮਿਸਾਲ ਦੇ ਤੌਰ 'ਤੇ ਮੇਰਾ ਸਰੀਰ, ਮੇਰਾ ਪਰਿਵਾਰ, ਮੇਰੀ ਸੰਪਤੀ, ਮੇਰੀ ਸਿਆਣਪ, ਮੇਰੀ ਕਾਮਨਾ ਆਦਿ। ਇਸ ਤਰ੍ਹਾਂ ਸਾਡੇ ਖਿਆਲਾਂ, ਸਾਡੀ ਬੋਲਚਾਲ, ਸਾਡੀਆਂ ਹਰਕਤਾਂ ਅਤੇ ਭਾਵਨਾਵਾਂ ਵਿੱਚ ਮੈਂ ਮੇਰੀ ਅਥਵਾ ਦੂਜੇ ਭਾਵ ਦਾ ਅਹਿਸਾਸ ਤਾਣੇ ਪੇਟੇ ਵਾਂਗ ਓਤ ਪੋਤ ਰਵ ਰਿਹਾ ਹੈ। ਜਦੋਂ ਜੀਵ ਨੂੰ ਮਾਇਆ ਦੀ ਪਾਹ ਚੜ੍ਹ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗੁਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਮਾਇਆ ਦੀ ਇਹ ਰੰਗਨ ਗਾੜੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਜੀਵ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਅਤੇ ਉਸ ਤੋਂ ਬੇਮੁੱਖ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖੱਚਤ ਹੁੰਦਾ ਜਾਂਦਾ ਹੈ। ਇਸ ਮਾਇਕੀ ਜਾਦੂ ਨੇ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਸੀ, ਇਸ ਤੋਂ ਛੁਡਾਵੇ ਕੌਣ? ਜਿਵੇਂ ਹਨੇਰਾ ਆਪਣੇ ਅੰਧਕਾਰ ਨੂੰ ਖੁਦ ਦੂਰ ਨਹੀਂ ਕਰ ਸਕਦਾ, ਇਸੇ ਤਰ੍ਹਾਂ ਅਸੀਂ ਦੂਜੇ ਭਾਉ ਦੇ ਅੰਧ ਗੁਬਾਰ ਤੋਂ ਆਪਣੇ ਆਪ ਛੁਟਕਾਰਾ ਨਹੀਂ ਪਾ ਸਕਦੇ। ਇਸ ਨੂੰ ਕੇਵਲ ਗੁਰੂ ਦੀ ਕਿਰਪਾ ਦੁਆਰਾ ਅਨੁਭਵੀ ਪ੍ਰਕਾਸ਼ ਦੀ ਰੌਸ਼ਨੀ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਚਾਨਣ ਦੀ ਅਨਹੋਂਦ ਤੋਂ ਹਨੇਰਾ ਉਤਪੰਨ ਹੁੰਦਾ ਹੈ, ਇਸੇ ਤਰ੍ਹਾਂ ਦੂਜੇ ਭਾਉ ਦਾ ਭਰਮ ਭੁਲਾਵਾ ਵੀ ਆਤਮਿਕ ਪ੍ਰਕਾਸ਼ ਦੀ ਅਨਹੋਂਦ ਅਥਵਾ ਪਰਮਾਤਮਾ ਦੀ ਭੁੱਲ ਤੋਂ ਉਪਜਿਆ ਹੈ। ਫਿਰ ਪੜ੍ਹੀਏ, ਜਿਵੇਂ ਚਾਨਣ ਦੀ ਅਨਹੋਂਦ ਤੋਂ ਹਨੇਰਾ ਉਤਪੰਨ ਹੁੰਦਾ ਹੈ, ਇਸੇ ਤਰ੍ਹਾਂ ਦੂਜੇ ਭਾਵ ਦਾ ਭਰਮ ਭੁਲਾਵਾ ਵੀ ਆਤਮਿਕ ਪ੍ਰਕਾਸ਼ ਦੀ ਅਨਹੋਂਦ ਅਥਵਾ ਪਰਮਾਤਮਾ ਦੀ ਭੁੱਲ ਤੋਂ ਉਪਜਿਆ ਹੈ। ਇਹ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਤੋਂ ਸਪਸ਼ਟ ਹੈ ਕਿ ਦੂਜੇ ਭਾਵ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦੀ ਹੈ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਦੂਜੇ ਭਾਵ ਦਾ ਅਭਾਵ ਹੋ ਸਕਦਾ ਹੈ। ਦੂਜੇ ਲਫਜ਼ਾਂ ਵਿੱਚ, ਮੈਂ ਮੇਰੀ ਦੀ ਭਾਵਨਾ ਨੂੰ ਤੂੰ ਤੇਰੀ ਵਿੱਚ ਬਦਲਣ ਦੀ ਲੋੜ ਹੈ। ਜਦ ਬੁੱਲੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਅਨਾਇਤ ਨੂੰ ਰੱਬ ਨੂੰ ਮਿਲਣ ਦਾ ਰਸਤਾ ਪੁੱਛਿਆ ਤਾਂ ਉਹ ਗੰਢਿਆਂ ਦੀ ਪਨੀਰੀ ਲਾ ਰਹੇ ਸਨ। ਉਹਨਾਂ ਨੇ ਇੱਕ ਬੂਟਾ ਪਨੀਰੀ ਦਾ ਪੁੱਟ ਕੇ ਦੂਸਰੇ ਥਾਂ ਲਾਉਂਦਿਆਂ ਬੁੱਲੇ ਸ਼ਾਹ ਨੂੰ ਜਵਾਬ ਦਿੱਤਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਇਸ ਤਰ੍ਹਾਂ ਅਸੀਂ ਮਨ ਨੂੰ ਮਾਰ ਨਹੀਂ ਸਕਦੇ, ਸਗੋਂ ਇਸ ਹੌਧਾਰੀ ਮਨ ਨੂੰ ਆਤਮਿਕ ਪਿਉਂਦ ਚਾੜ ਸਕਦੇ ਹਾਂ। ਇਹ ਆਤਮਿਕ ਪਿਉਂਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੇਵਾ, ਸਿਮਰਨ ਅਤੇ ਗੁਰਪ੍ਰਸਾਦ ਦੁਆਰਾ ਚੜ੍ਹ ਸਕਦੀ ਹੈ। ਇਹ ਆਤਮਿਕ ਪਿਉਂਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੇਵਾ, ਸਿਮਰਨ ਅਤੇ ਗੁਰਪ੍ਰਸਾਦ ਦੁਆਰਾ ਚੜ੍ਹ ਸਕਦੀ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੁੰਦਾ ਜਾਵੇਗਾ ਅਤੇ ਸਹਿਜੇ ਸਹਿਜੇ ਅਸੀਂ ਮਨਮੁਖ ਤੋਂ ਗੁਰਮੁਖ ਹੁੰਦੇ ਜਾਵਾਂਗੇ। ਸਭ ਤੋਂ ਉੱਚੀ ਸੁੱਚੀ ਅਤੇ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ ਤਾਂ ਸਾਡੀ ਆਤਮਾ ਦਾ ਅਕਸ ਰਿਫਲੈਕਸ਼ਨ ਸਾਡੇ ਮਨ ਉੱਤੇ ਪੈਂਦਾ ਹੈ। ਇਸ ਤਰ੍ਹਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਥਾਂ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਵਾਲੀ ਰੰਗਤ ਨਾਲ ਦੂਜੇ ਭਾਵ ਦਾ ਭਰਮ ਦੂਰ ਹੋ ਜਾਂਦਾ ਹੈ ਅਤੇ ਜੀਵ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ, ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ, ਖਿਲਾਵਨ ਹਾਰੋ ਜਾਨੈ। ਇਹ ਉਲਟੀ ਖੇਲ ਪਿਰਮ ਕੀ ਔਖੀ ਅਤੇ ਗਾਖੜੀ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਪੌਜਲ ਦੁੱਤਰ ਤਰੀਐ ਜੀਓ। ਇਸ ਇਲਾਹੀ ਪਿਰਮ ਖੇਲ ਆਤਮਿਕ ਪਿਉਂਦ ਮਤ ਬੁੱਧ ਬਦਲੀ ਦੇ ਨਾਲ ਜੀਵ ਦੀ ਜ਼ਿੰਦਗੀ ਵਿੱਚ ਕੀ ਪਰਿਵਰਤਨ ਆਉਂਦਾ ਹੈ, ਇਸ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ। ਇੱਕ ਬਿਓਰਾ ਹੈ, ਇੱਕ ਪਾਸੇ ਦੂਜੇ ਭਾਵ ਦਾ ਜੀਵਨ, ਦੂਸਰੇ ਪਾਸੇ ਅਨੁਭਵੀ ਪ੍ਰਕਾਸ਼ ਦਾ ਜੀਵਨ। ਦੂਜੇ ਭਾਵ ਵਿੱਚ ਇਹ ਮਾਇਕੀ ਮੰਡਲ ਵਿੱਚ ਹੈ, ਇਸ ਵਿੱਚ ਮੈਂ ਮੇਰੀ ਹੈ, ਮਾਇਆ ਪ੍ਰਾਇਣ ਹੈ, ਇਹ ਮਨਮੁੱਖ ਜੀਵਨ ਹੈ, ਭਰਮ ਭੁਲਾਵਾ ਹੈ। ਦੂਜੇ ਪਾਸੇ ਅਨੁਭਵੀ ਪ੍ਰਕਾਸ਼ ਆਤਮਿਕ ਮੰਡਲ ਹੈ, ਇਸ ਵਿੱਚ ਤੂੰ ਤੇਰੀ ਹੈ, ਆਤਮ ਪ੍ਰਾਇਣ ਹੈ, ਗੁਰਮੁਖ ਜੀਵਨ ਹੈ, ਤੱਤ ਗਿਆਨ ਹੈ। ਦੂਜਾ ਭਾਵ ਆਪਣਾ ਪਾਣਾ ਹੈ, ਇਸ ਵਿੱਚ ਮਾਇਕੀ ਅਗਨੀ ਹੈ, ਮਾਇਆ ਦੀ ਖਿੱਚ ਹੈ, ਇੱਧਰ ਹੁਕਮ ਰਜ਼ਾਈ ਚੱਲਣਾ ਹੈ, ਨਾਮ ਦੀ ਠੰਡ ਹੈ, ਪ੍ਰੀਤ ਡੋਰੀ ਦੀ ਖਿੱਚ ਹੈ। ਦੂਜੇ ਭਾਉ ਵਿੱਚ ਵੈਰ ਵਿਰੋਧ ਹੈ, ਨਾਸਤਿਕ ਹਨ, ਨਫ਼ਰਤ ਹੈ, ਅਸ਼ਾਂਤੀ ਹੈ, ਆਵਾਗਮਨ ਹੈ, ਆਸਾ ਮਨਸਾ ਹਨ, ਸ਼ਿਕਾਇਤਾਂ ਹਨ, ਰੋਸ ਹੈ, ਪਾਪ ਹੈ, ਬਦੀ ਹੈ। ਦੂਜੇ ਪਾਸੇ ਮੈਤਰੀ ਭਾਵ ਹੈ, ਆਸਤਿਕਤਾ ਹੈ, ਪਿਆਰ ਹੈ, ਸ਼ਾਂਤੀ ਹੈ, ਬਹੁਰ ਨਾ ਮਰਨਾ ਹੈ, ਨਿਰ ਇੱਛਤ ਹੈ, ਸ਼ੁਕਰ ਹੈ, ਸਭ ਭਲਾ ਹੈ, ਪੁੰਨ ਹੈ, ਨੇਕੀ ਹੈ। ਦੂਜੇ ਭਾਉ ਵਿੱਚ ਸਵਾਰਥ ਹੈ, ਬਦਲਾ ਹੈ, ਹੰਕਾਰ ਹੈ, ਲੈ ਕੇ ਭਲਾ ਮਨਾਈ ਹੈ, ਇਹ ਕਰਮਬੱਧ ਹੈ। ਇੱਧਰ ਅਨੁਭਵੀ ਪ੍ਰਕਾਸ਼ ਵਿੱਚ ਪਰਉਪਕਾਰ ਹੈ, ਖਿਮਾ ਹੈ, ਨਿਮਰਤਾ ਹੈ, ਦੇ ਕੇ ਭਲਾ ਮਨਾਈ ਹੈ, ਕਰਮਾਂ ਤੋਂ ਰਹਿਤ ਹੈ। ਦੂਜੇ ਭਾਉ ਵਿੱਚ ਢਹਿੰਦੀਆਂ ਕਲਾ ਹਨ, ਕੂੜ ਹੈ, ਦੂਜਾ ਭਾਉ ਹੈ। ਅਨੁਭਵੀ ਪ੍ਰਕਾਸ਼ ਵਿੱਚ ਚੜ੍ਹਦੀਆਂ ਕਲਾ ਹਨ, ਸੱਤ ਹੈ ਅਤੇ ਇੱਕੋ ਇੱਕ ਸਭ ਗੋਬਿੰਦ ਹੈ। ਇਸ ਬਿਓਰੇ ਤੋਂ ਸਾਨੂੰ ਆਪਣੇ ਜੀਵਨ ਦਾ ਨਿਰਣਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹਾਂ। ਇਸ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਸੁਧਾਰ ਲਿਆ ਸਕਦੇ ਹਾਂ। ਇਹ ਤਾਂ ਹੀ ਮੁਮਕਿਨ ਹੈ ਜੇ ਅਸੀਂ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਜਾਂ ਹੁਕਮ ਵਿੱਚ ਚੱਲੀਏ। ਗੁਰਮਿਲ ਤਿਆਗਿਓ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਉ। ਪਰ ਸਾਡੀ ਹਾਲਤ ਪੰਚਾਂ ਕਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਵਾਲੀ ਹੈ। ਸਿਫਰਾਂ ਜ਼ੀਰੋਜ਼ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਉਹਨਾਂ ਦੀ ਕੋਈ ਕੀਮਤ ਨਹੀਂ। ਅਗਰ ਉਹਨਾਂ ਨਾਲ ਏਕਾ ਲੱਗ ਜਾਵੇ ਤਾਂ ਸਾਰਿਆਂ ਸਿਫਰਾਂ ਦੀ ਕੀਮਤ ਪੈ ਜਾਂਦੀ ਹੈ। ਇਸ ਲਈ ਅਸੀਂ ਜ਼ਿੰਦਗੀ ਗੁਜ਼ਾਰਨੀ ਹੈ ਇੱਕ ਦੇ ਨਾਲ ਲੱਗ ਕੇ। ਹੁਣ ਅਸੀਂ ਸਭ ਕੁਝ ਇੱਕ ਤੋਂ ਬਿਨਾਂ ਦੂਜੇ ਭਾਉ ਵਿੱਚ ਕਰ ਰਹੇ ਹਾਂ। ਗੁਰਬਾਣੀ ਇਸ ਦੀ ਪੁਸ਼ਟੀ ਕਰਦੀ ਹੈ, ਨਾਨਕ ਸੱਚਾ ਏਕ ਹੈ, ਦੋਹਾਂ ਵਿੱਚ ਹੈ ਸੰਸਾਰ। ਜਦੋਂ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਲਾਈਫ ਫਲੋ ਤਾਂ ਉਹੀ ਹੁੰਦਾ ਹੈ, ਪਰ ਉਸਨੂੰ ਕੋਈ ਹੋਰ ਰੰਗ ਜਾਂ ਤੱਤ ਚੜ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਤੱਤੀ ਠੰਡੀ ਟੈਂਕੀ ਵਿੱਚੋਂ ਲੰਘਦਾ ਹੋਇਆ ਪਾਣੀ ਤੱਤਾ ਜਾਂ ਠੰਡਾ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਪਿਉਂਦ ਚੜ੍ਹਨ ਦੇ ਨਾਲ ਸਾਡਾ ਮਨ, ਬੁੱਧੀ, ਅੰਤਿਸ਼ਕਰਨ ਆਦਿ ਸਭ ਕੁਝ ਬਦਲ ਜਾਂਦਾ ਹੈ। ਜਦੋਂ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਜੀਵ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ, ਇਨਟਿਊਨ ਹੋ ਕੇ, ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਮੋਮਬੱਤੀ ਦੀ ਹਸਤੀ ਮਾਤ ਪੈ ਜਾਂਦੀ ਹੈ, ਇਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਦੇ ਸਾਹਮਣੇ ਦੂਜੇ ਭਾਉ ਦਾ ਅੰਧ ਗੁਬਾਰ ਉੱਡ ਪੁੱਡ ਜਾਂਦਾ ਹੈ। ਜੀਵ ਨੂੰ ਅਨੁਭਵ ਹੁੰਦਾ ਹੈ ਕਿ ਜਿਸ ਮੈਂ ਮੇਰੀ ਜਾਂ ਦੂਜੇ ਭਾਉ ਨੂੰ ਉਸਨੇ ਜਨਮਾਂ ਜਨਮਾਂ ਤੋਂ ਪਾਲਿਆ ਹੋਇਆ ਸੀ, ਉਹ ਤਾਂ ਬਿਲਕੁਲ ਝੂਠ ਅਤੇ ਕੂੜ ਸੀ। ਐਸਾ ਸਰਬੱਗ ਪਿਆਰ, ਐਸਾ ਯੂਨੀਵਰਸਲ ਲਵ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਇਸ ਦਾ ਸੋਮਾ ਅਕਾਲ ਪੁਰਖ ਹੈ ਅਤੇ ਜਦੋਂ ਅਸੀਂ ਅਕਾਲ ਪੁਰਖ ਦੇ ਨਾਲ ਜੁੜਦੇ ਹਾਂ ਤਾਂ ਇਹ ਪਿਆਰ ਸਾਨੂੰ ਸਹਿਜੇ ਹੀ ਵਿਰਸੇ ਵਿੱਚ ਮਿਲ ਜਾਂਦਾ ਹੈ, ਕਿਉਂਕਿ ਅਸੀਂ ਉਸ ਦੀ ਅੰਸ਼ ਹਾਂ। ਸੋ ਇਸ ਕੂੜੇ ਦੂਜੇ ਭਾਉ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ ਜੁਗਤੀਆਂ, ਇਹ ਹੜ ਤੇ ਹੜ, ਹੋਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰ ਦੇ ਹੁਕਮ ਦੇ ਪ੍ਰਾਇਣ ਕਰਨਾ ਹੈ। ਫਿਰ ਪੜ੍ਹੀਏ, ਇਸ ਕੂੜੇ ਦੂਜੇ ਭਾਉ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਮਨ ਦੀਆਂ ਸਿਆਣਪਾਂ, ਮਨ ਦੀਆਂ ਉਕਤੀਆਂ ਜੁਗਤੀਆਂ, ਇਹ ਹੜ ਤੇ ਹੜ, ਹੋਮੈ ਅਤੇ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪਰਾਇਣ ਕਰਨਾ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਪਰਮ ਪੌ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੀ ਗੁਰਬਾਣੀ ਵਿਚਾਰ ਲੇਖ ਨੰਬਰ 131, ਦੂਜਾ ਭਾਉ, ਭਾਗ 6। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।